सिमरन। शास्त्र सिमरत वेद बिचारे महापुरखन इउं कहिया, बिन हर भजन नाही निस्तारा सूख न किन्हू लया। गौड़ी महला पंजवां दी ए पंक्ति सिमरन दी महानता नूं प्रगट करदी है। इस तरह आखिए कि सिमरन वाहिगुरु नूं मिलण दी पौड़ी है, इस तों बिना अरशां ते चढ़ना मुश्किल है। कई महापुरशां दे ख्याल विच सिमरन ही बंदगी है। ग्रंथां नूं पढ़िया, महापुरखां दे उपदेशां नूं सुनिया, आत्मा विच अपने मूल परमात्मा नाल मिलण दी इच्छा पैदा हुंदी है। सिमरन दी मदद नाल मनुख परमात्मा वल तुरना शुरू करदा है। जिमें गाइड ऑफ लंडन पढ़न नाल लंडन वेखण दा चा पैदा हो सकदा है, पर उथे पहुंचन वास्ते घर छड़ना ते सफर करना बड़ा जरूरी है। सिमरन आत्मा दा सफर है, जिस दे आसरे इन्हां दिसदे होए मंडलां विचों निकल के सूखम मंडल विच पहुंचीदा है अते निरंजनी जोत अकाल पुरख वाहिगुरु दी छोह हासिल करीदी है। सिमरन दे राही हासिल कीता ज्ञान अपनी मलकीयत बन जांदा है। सिमरन तो बिना ज्ञान अकल नूं तेज करके सगों आदमी नूं ख्वार करदा है। किताबां पढ़े चुंच ज्ञानी ते बंदगी करके ज्ञान प्राप्त कीते महापुरशां विच जमीन असमान दा फर्क हुंदा है। एक दे चेहरे तों खुशी ते सखणापन प्रगट हुंदा है ते दूसरे दियां अखां तों मस्ती ते चेहरे ते नूर टपकदा है ते मिलियां शांति आउंदी है। महापुरशां दे उपदेश ग्रंथां दे महावाक सिमरन दे जरिए प्रतख अजमाउण तों बिना सच्ची प्रतीत सच्चा विश्वास कदे पैदा नहीं हो सकता। आरे हेठां बह के सिदक उसे दा कायम रहिंदा है जिस नूं शरीर छड्डण मगरों अपने रब नाल इक हो जाण दा पूर्ण अभ्यास होवे। मौत नाल टिचरां ओही कर सकदा है जिहड़ा जिंदगी दे सोमे नाल जुड़िया होया होवे। सिमरन दे अनेकां लाभ ने जिन्हां दी विचार हुण असीं करांगे। इस जुगमै शोभा नाम की, बिन नामै शोभ ना होए, ए माया की शोभा चार दिहाड़े जांदी बिलम ना होए। सिमरन दा सब तों पहला लाभ मन नूं धोणा ते निर्मल करना है ते इस दियां खिंडियां ते आवारा होईयां बिरतियां नूं एकागर करना हुंदा है। मन जिन्ना खिंडिया होया होवेगा उन्ना ही कमजोर ते निर्बल होवेगा ते जिन्ना एकागर होवे उन्ना ही बलवान ते डूंघियां विचारां दे करन योग हो जांदा है। मन दी एकागरता संबंधी कई किताबां लिखियां गईयां ने जिन्हां विच मन नूं इक थां ते टिकाउण दे अनेकां तरीके दसे ने, पर सिमरन दे तरीके नाल मन नूं एकागर करना ज्यादा सौखा ते ज्यादा लाभदायक है। दूसरा, एकागर होए मन विच वाहिगुरु नूं मिलण दी शुभ इच्छा पैदा करनी। पछमी तरीकियां नाल एकागर होया मन शक्तिवान हो के मुड़ संसारी पदार्थां वल ही तकदा नहीं दे। इस दे उल्ट सिमरन द्वारा एकागर होया मन अपने मूल वाहिगुरु नाल जुड़दा है ते संसारक पदार्थां तों तां सगों खुद बखुद उपराम हो जांदा है। तीसरा, विषय विकार फिक्के लगन लग पैंदे ने ते मन उच्चा हो जांदा है। सिमरन विच अभ्यासी नूं अनोखा आत्म रस आउंदा है ते जिस नूं जिवें जिवें माणदा है उस दी विषय विकारां वल्लों बिरती उपराम हो जांदी है। चौथा, एकागर होया मन अपने आप नूं ਆਪਣੇ ਅਸਲੇ ਨੂੰ ਵੇਖਣ ਤੇ ਸਮਝਣ ਵੱਲ ਮੂੰਹ ਕਰਦਾ ਹੈ। ਪੰਜਵਾਂ, ਇਕਾਗਰ ਹੋਏ ਮਨ ਨੂੰ ਡਿੱਗਣ ਨਾ ਦੇਣਾ ਅਤੇ ਆਪਣੀ ਥਾਂ ਤੇ ਖੜੇ ਰਹਿਣ ਵਿੱਚ ਸਹਾਇਤਾ ਕਰਨੀ ਤੇ ਮਨ ਨੂੰ ਅਡੋਲ ਰਹਿਣਾ ਸਿਖਾਉਣਾ, ਇਹ ਵੀ ਸਿਮਰਨ ਦਾ ਕੰਮ ਹੈ। ਛੇਵਾਂ, ਵਾਹਿਗੁਰੂ ਦੇ ਗੁਣ ਸਾਹਮਣੇ ਲਿਆ ਕੇ ਮਨ ਵਿੱਚ ਇਹਨਾਂ ਗੁਣਾਂ ਦਾ ਹੌਲੀ ਹੌਲੀ ਪ੍ਰਵੇਸ਼ ਕਰਵਾਉਣਾ। ਸੱਤਵਾਂ, ਮਨ ਨੂੰ ਹਲਕਾ ਤੇ ਸੀਤਲ ਬਣਾ ਦੇਣਾ। ਅੱਠਵਾਂ, ਮਨ ਤੋਂ ਹਉਮੈ ਦਾ ਭੁਲੇਖਾ ਦੂਰ ਕਰਨਾ। ਨੌਵਾਂ, ਮਨ ਨੂੰ ਅਕਾਲ ਪੁਰਖ ਨਾਲ ਇੱਕ ਮਿਕ ਜਾਂ ਅਭੇਦ ਕਰ ਦੇਣਾ। ਸਿਮਰਨ ਦੇ ਦੋ ਹਿੱਸੇ ਕੀਤੇ ਜਾ ਸਕਦੇ ਨੇ, ਗੁਰਬਾਣੀ ਅਤੇ ਨਾਮ। ਪਹਿਲਾਂ ਅਸੀਂ ਗੁਰਬਾਣੀ ਦੇ ਬਾਰੇ ਵਿੱਚ ਵਿਚਾਰ ਕਰਾਂਗੇ, ਪਰ ਉਸ ਤੋਂ ਵੀ ਪਹਿਲਾਂ ਆਓ ਇੱਕ ਜ਼ਰੂਰੀ ਗੱਲ ਸਮਝ ਲਈਏ ਕਿ ਗੁਰਬਾਣੀ ਅਤੇ ਨਾਮ ਦਾ ਫਰਕ ਕੀ ਹੈ। ਗੁਰਬਾਣੀ ਵਿੱਚ ਨਿਤਨੇਮ ਦੀਆਂ ਜਾਂ ਹੋਰ ਬਾਣੀਆਂ ਪੜ੍ਹਨਾ ਜਾਂ ਕਿਸੇ ਖਾਸ ਸ਼ਬਦ ਨੂੰ ਮੁੜ ਮੁੜ ਕੇ ਪੜ੍ਹਨਾ ਜਾਂ ਦੁਹਰਾਉਣਾ ਜਾਂ ਕੀਰਤਨ ਕਰਨਾ ਤੇ ਸੁਣਨਾ ਸ਼ਾਮਲ ਨੇ। ਗੁਰਬਾਣੀ ਵਿੱਚ ਮਨ ਲਾਉਣ ਤੋਂ ਬਿਨਾਂ ਨਾਮ ਸਫਲਤਾ ਨਾਲ ਜਪਿਆ ਨਹੀਂ ਜਾ ਸਕਦਾ। ਆਮ ਆਦਮੀ ਦਾ ਮਨ ਖਿੰਡਿਆ ਹੋਇਆ ਤੇ ਫੁਰਨਿਆਂ ਨਾਲ ਭਰਿਆ ਹੋਇਆ ਹੁੰਦਾ ਤੇ ਉਸਦਾ ਮਨ ਆਪਣੇ ਖਿਆਲਾਂ ਵਿੱਚ ਹੀ ਇੰਨਾ ਲੀਨ ਹੁੰਦਾ ਕਿ ਮਨ ਅਤੇ ਖਿਆਲਾਂ ਵਿੱਚ ਫਰਕ ਵੀ ਨਹੀਂ ਕਰ ਸਕਦਾ। ਗੁਰਬਾਣੀ ਪੜ੍ਹਨ ਨਾਲ ਖਿਆਲਾਂ ਦੀ ਤਬਦੀਲੀ ਸ਼ੁਰੂ ਹੋ ਜਾਂਦੀ ਹੈ, ਵਿਚਾਰ ਨਿਰਮਲ ਤੇ ਠੀਕ ਹੋਣੇ ਸ਼ੁਰੂ ਹੋ ਜਾਂਦੇ ਨੇ, ਗੁਰਮਤ ਦੀ ਸਮਝ ਦਿਮਾਗ ਵਿੱਚ ਬਹਿ ਜਾਂਦੀ ਹੈ। ਨਾਮ ਦੀ ਮਹਿਮਾ ਸੁਣ ਕੇ ਨਾਮ ਜਪਣ ਵਾਸਤੇ ਇੱਛਾ ਪੈਦਾ ਹੁੰਦੀ ਹੈ। ਗੁਰਬਾਣੀ ਮਨ ਦੇ ਉੱਪਰਲੇ ਹਿੱਸੇ ਨੂੰ ਧੋ ਦਿੰਦੀ ਹੈ ਤੇ ਨਾਮ ਨਾਲ ਅੰਦਰਲੀ ਸੂਖਮ ਮੈਲ ਨੂੰ ਧੋਣ ਦੇ ਯੋਗ ਬਣਾ ਦਿੰਦੀ ਹੈ। ਖਿੰਡਿਆ ਹੋਇਆ ਮਨ ਕਿਸੇ ਵੇਲੇ ਇਕਾਗਰ ਹੋ ਜਾਂਦਾ ਹੈ ਤਾਂ ਅਰਸ਼ੀ ਝਲਕਾਰੇ ਆਉਂਦੇ ਨੇ। ਇਸ ਇਕਾਗਰਤਾ ਵਿੱਚੋਂ ਨਿਕਲੇ ਰਸ ਦਾ ਆਨੰਦ ਆਉਣਾ ਸ਼ੁਰੂ ਹੋ ਜਾਂਦਾ ਹੈ। ਗੁਰਬਾਣੀ ਰੱਬ ਦੇ ਨੇੜੇ ਲੈ ਜਾਂਦੀ ਹੈ ਤੇ ਨਾਮ ਉਸ ਨਾਲ ਮਿਲਾਪ ਕਰਵਾ ਦਿੰਦਾ ਹੈ। ਨਿਤਨੇਮ ਕਰਨਾ, ਗੁਰਦੁਆਰੇ ਜਾ ਕੇ ਕੀਰਤਨ ਸੁਣਨਾ, ਗੁਰਬਾਣੀ ਪੜ੍ਹਨਾ ਆਮ ਸਿੱਖਾਂ ਵਾਸਤੇ ਬੜਾ ਜ਼ਰੂਰੀ ਤੇ ਲਾਭਦਾਇਕ ਤਰੀਕਾ ਹੈ, ਪਰ ਜਿਨ੍ਹਾਂ ਨੂੰ ਗੁਰੂ ਦੇ ਘਰ ਦੀ ਵਾਹਿਗੁਰੂ ਨਾਲ ਮਿਲਾਪ ਦੀ ਵਧੇਰੇ ਰੀਝ ਹੋਵੇ ਉਹਨਾਂ ਨੂੰ ਨਾਮ ਦਾ ਅਭਿਆਸ ਕਰਨਾ ਚਾਹੀਦਾ ਹੈ। ਗੁਰਬਾਣੀ ਵਾਹਿਗੁਰੂ ਦੇ ਦੇਸ਼ ਦੇ ਝਲਕੇ ਵਿਖਾ ਦਿੰਦੀ ਹੈ, ਉਸ ਦੇਸ਼ ਦੀ ਠੰਡੀ ਤੇ ਸ਼ਾਂਤ ਭਰੀ ਸੁੰਦਰਤਾ ਦੀ ਝਾਤ ਪਵਾ ਦਿੰਦੀ ਹੈ, ਪਰ ਉਸ ਦੇਸ਼ ਦਾ ਵਾਸੀ ਤੇ ਸਿਰਫ ਨਾਮ ਹੀ ਬਣਾ ਸਕਦਾ ਹੈ। ਜਿਨ੍ਹਾਂ ਨੂੰ ਵਾਹਿਗੁਰੂ ਦੇ ਦੇਸ਼ ਵਿੱਚ ਰਹਿਣ ਦਾ ਸ਼ੌਕ ਹੋਵੇ ਉਹਨਾਂ ਵਾਸਤੇ ਨਾਮ ਦੀ ਸ਼ਰਨ ਲੈਣੀ ਬੜੀ ਜ਼ਰੂਰੀ ਹੈ। ਇਨਸਾਨ ਨੂੰ ਜਿਵੇਂ ਜ਼ਮੀਨ ਦੇ ਸਫ਼ਰ ਵਾਸਤੇ ਗੱਡੀ ਜਾਂ ਮੋਟਰ ਦੀ ਲੋੜ ਹੈ ਤੇ ਅਸਮਾਨ ਦੇ ਸਫ਼ਰ ਵਾਸਤੇ ਹਵਾਈ ਜਹਾਜ਼ ਚਾਹੀਦਾ ਹੈ, ਇਸੇ ਤਰ੍ਹਾਂ ਦੁਨੀਆਦਾਰੀ ਵਿੱਚ ਜਾਂ ਜਗਤ ਵਿੱਚ ਰਹਿਣ ਵਾਸਤੇ ਬੰਦੇ ਨੂੰ ਗੁਰਬਾਣੀ ਪੜ੍ਹਨੀ ਚਾਹੀਦੀ ਹੈ ਤੇ ਅਰਸ਼ਾਂ ਤੇ ਉਡਾਰੀ ਲਾਉਣ ਵਾਸਤੇ ਜਾਂ ਸੂਖਮ ਮੰਡਲਾਂ ਵਿੱਚ ਵਿਚਰਨ ਵਾਸਤੇ ਨਾਮ ਦੀ ਲੋੜ ਹੈ। ਦੁਨੀਆ ਦੇ ਕਾਰ ਵਿਹਾਰ ਵਿੱਚ ਬਾਣੀ ਤੋਂ ਬਿਨਾਂ ਆਤਮਾ ਦਾ ਨਿਰਮਲ ਰਹਿਣਾ ਅਸੰਭਵ ਹੈ, ਪਰ ਜਦੋਂ ਆਤਮਾ ਸੂਖਮ ਅਵਸਥਾ ਜਾਂ ਵਾਹਿਗੁਰੂ ਵੱਲ ਉਡਾਰੀ ਲਾਉਣੀ ਚਾਹੇ ਤਾਂ ਉਸ ਨੂੰ ਨਾਮ ਰੂਪ ਪਰਾਂ ਦੀ ਲੋੜ ਹੈ। ਇਸ ਵਾਸਤੇ ਪਹਿਲਾਂ ਪਹਿਲ ਗੁਰਬਾਣੀ ਨਾਲ ਪਿਆਰ ਪੈਦਾ ਕਰਨਾ ਜ਼ਰੂਰੀ ਹੈ ਤੇ ਹੌਲੀ ਹੌਲੀ ਨਾਮ ਨਾਲ ਆਪਣੇ ਮਨ ਨੂੰ ਪਰਚਾ ਪਾਉਣ ਦੇਣਾ ਚਾਹੀਦਾ ਹੈ। ਕਈ ਵੱਡੇ ਵੱਡੇ ਮਹਾਤਮਾ ਨਾਮ ਦੀਆਂ ਉੱਚੀਆਂ ਮੰਜ਼ਲਾਂ ਵਿੱਚ ਪਹੁੰਚ ਕੇ ਵੀ ਗੁਰਬਾਣੀ ਦਾ ਪਾਠ ਨਹੀਂ ਛੱਡਦੇ। मैं गुरबाणी दे पाठ ते नाम दे जपन संबंधी ए फार्मूला वरतदा रहा। जदों मन नीवियां दशावां विच आ जाए जां उचाट हो जाए तां गुरबाणी पढ़नी ते मन नूं नाम दियां उतलियां दिशावां विच लै जाण दी कोशिश करनी। जदों मन उतली हालत विच टिक जाए फिर उसनूं उत्थे टिके रहण देना, जदों फिर डिगे फिर बाणी पढ़नी ते उतां जाण दी कोशिश करनी। मैं इस तरीके तों बड़ा लाभ उठाया, पर हर बंदे नूं अपने सुभाअ ते सहूलत दे मुताबक बाणी दे नाम अभ्यास नूं वधाउणा जां समें मुताबक घटा लैणा चाहीदा है। गुरबाणी दे पढ़न दा अभ्यास, पहलां गुरबाणी उच्ची उच्ची पढ़नी चाहीदी है, इस तों बिना मन नहीं टिकदा। ते जिवें जिवें मन टिकना शुरू होवे फिर नीवी सुर विच ते अखीर मूंह विच बाणी पढ़न दा अभ्यास वधाउणा चाहीदा। ਇਹ ਗੱਲ ਮੈਨੂੰ ਇੱਕ ਪੂਰਨ ਮਹਾਤਮਾ ਨੇ ਕਹੀ ਸੀ। ਆਖਣ ਲੱਗੇ ਸਾਨੂੰ ਇਹ ਆਦਤ ਪੈ ਗਈ ਹੈ ਕਿ ਗੁਰਬਾਣੀ ਮੂੰਹ ਵਿੱਚ ਨਹੀਂ ਪੜ੍ਹ ਸਕਦੇ, ਇਸ ਲਈ ਸਾਰਿਆਂ ਨੂੰ ਪਹਿਲਾਂ ਹੀ ਇਹ ਗੱਲ ਆਖ ਦਿੰਦੇ ਹਾਂ। ਹੌਲੀ ਹੌਲੀ ਤੇ ਅਖੀਰ ਮੂੰਹ ਵਿੱਚ ਬਾਣੀ ਪੜ੍ਹਨ ਨਾਲ ਨਾਮ ਜਪਣ ਦੀ ਬੜੀ ਚੰਗੀ ਤਿਆਰੀ ਹੋ ਜਾਂਦੀ ਹੈ। ਨਿਤਨੇਮ ਦੇ ਪਾਠ ਸਭ ਨੂੰ ਜ਼ਰੂਰ ਕਰਨੇ ਚਾਹੀਦੇ ਨੇ, ਪਰ ਜਿਨ੍ਹਾਂ ਨੂੰ ਖੋਜ ਦਾ ਸ਼ੌਕ ਹੋਵੇ ਉਹਨਾਂ ਲਈ ਇਸ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੌਲੀ ਹੌਲੀ ਸਮਝ ਕੇ ਪਾਠ ਕਰਨਾ ਬੜਾ ਜ਼ਰੂਰੀ ਹੈ। ਗੁਰੂ ਜੀ ਨੇ ਬਾਣੀ ਵਿੱਚ ਸਾਨੂੰ ਕੀ ਸਮਝਾਇਆ ਹੈ, ਦੋ ਤਿੰਨ ਵਾਰ ਇਸ ਤਰ੍ਹਾਂ ਪਾਠ ਕਰਨ ਤੋਂ ਬਿਨਾਂ ਚੰਗੀ ਤਰ੍ਹਾਂ ਸਮਝ ਨਹੀਂ ਆਉਂਦਾ। ਮੈਂ ਪਾਠ ਕਰਨ ਲੱਗਿਆਂ ਆਮ ਕਰਕੇ ਆਪਣੇ ਕੋਲ ਨੋਟਬੁੱਕ ਰੱਖ ਲੈਂਦਾ ਸਾਂ ਤੇ ਇਸ ਵਿੱਚ ਆਪਣੀ ਅਵਸਥਾ ਅਨੁਸਾਰ ਜੋ ਜੋ ਇਸ਼ਾਰੇ ਮਿਲਦੇ ਉਹ ਨੋਟ ਕਰ ਲੈਂਦਾ ਸਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹਰ ਕਿਸਮ ਦੀ ਅਵਸਥਾ ਦੇ ਇਨਸਾਨਾਂ ਵਾਸਤੇ ਅਗਵਾਈ ਤੇ ਰੌਸ਼ਨੀ ਮੌਜੂਦ ਹੈ ਤੇ ਯਤਨ ਕੀਤਿਆਂ ਹਰ ਕੋਈ ਆਪਣੀ ਅਵਸਥਾ ਸੰਬੰਧੀ ਠੀਕ ਅਗਵਾਈ ਲੈ ਸਕਦਾ ਹੈ। ਇਸ ਤਰੀਕੇ ਨਾਲ ਪਾਠ ਕੀਤਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਸੱਚਮੁੱਚ ਇੱਕ ਸੱਚੇ ਗੁਰੂ ਵਾਂਗ ਹਰ ਕਦਮ ਤੇ ਮਦਦ ਮਿਲਦੀ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਤੱਖ ਗੁਰੂ ਦਾ ਰੂਪ ਸਮਝ ਕੇ ਸ਼ਰਧਾ ਨਾਲ ਇਸ ਦੇ ਪਾਠ ਤੋਂ ਮੇਰੇ ਸ਼ੰਕਿਆਂ ਤੇ ਸਵਾਲਾਂ ਦੇ ਜਵਾਬ ਮੈਨੂੰ ਖੁਦ ਬਖੁਦ ਮਿਲ ਜਾਂਦੇ ਨੇ, ਜਿਨ੍ਹਾਂ ਤੋਂ ਮੇਰੀ ਪੂਰੀ ਤਸੱਲੀ ਹੋ ਜਾਂਦੀ ਹੈ। ਪਹਿਲਾਂ ਮੈਨੂੰ ਬੜੀ ਹੈਰਾਨੀ ਹੁੰਦੀ ਸੀ ਕਿ ਮੇਰੀ ਆਤਮਾ ਤੇ ਗੁਰਬਾਣੀ ਦਾ ਇਹੋ ਜਿਹਾ ਕੀ ਸੰਬੰਧ ਹੈ ਕਿ ਮੇਰੇ ਮਨ ਦੀ ਹਾਲਤ ਦੇ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚੋਂ ਆਵਾਜ਼ਾਂ ਨਿਕਲਦੀਆਂ ਨੇ, ਭਾਵ ਮੈਨੂੰ ਇਸ ਤਰ੍ਹਾਂ ਦਾ ਉਪਦੇਸ਼ ਦਿੱਤਾ ਜਾਂਦਾ। ਪਰ ਹੁਣ ਇਹ ਗੱਲ ਬੜੀ ਸੌਖੀ ਤੇ ਦਲੀਲ ਭਰੀ ਪ੍ਰਤੀਤ ਹੁੰਦੀ ਹੈ, ਪਰ ਇਹ ਸੂਖਮ ਭੇਦ ਤਾਂ ਭਜਨ ਵਿੱਚ ਜਾਂ ਸਿਮਰਨ ਵਿੱਚ ਹੀ ਖੁੱਲਦਾ। ਕਿਸੇ ਖਾਸ ਸ਼ਬਦ ਦੇ ਸਿਮਰਨ ਜਾਂ ਮੁੜ ਮੁੜ ਕੇ ਕਰਨ ਨਾਲ ਉਸ ਸ਼ਬਦ ਦੇ ਭਾਵ ਮਨ ਵਿੱਚ ਬਹਿ ਜਾਂਦੇ ਨੇ, ਮਨ ਉਹਨਾਂ ਭਾਵਾਂ ਦਾ ਰੂਪ ਬਣ ਜਾਂਦਾ ਤੇ ਜਿਸ ਭਾਵ ਦਾ ਮਨ ਪੂਰਨ ਰੂਪ ਬਣ ਜਾਏ ਸਮਾਂ ਪਾ ਕੇ ਉਸੇ ਪ੍ਰਤੱਖ ਰੂਪ ਵਿੱਚ ਆ ਜਾਂਦਾ। ਜਿਵੇਂ ਤਕਲੀਫਾਂ ਤੇ ਮੁਸੀਬਤਾਂ ਦੇ ਸਮੇਂ ਇਸ ਸ਼ਬਦ ਦਾ ਪਾਠ ਕਰਕੇ ਨਾ ਮੈਨੂੰ ਕੇਵਲ ਉਸ ਵੇਲੇ ਦੀ ਵਕਤੀ ਤਸੱਲੀ ਜਾਂ ਤਕਲੀਫਾਂ ਦਾ ਮੁਕਾਬਲਾ ਕਰਨ ਦੀ ਸ਼ਕਤੀ ਹਾਸਲ ਕਰਦਾ ਰਿਹਾ, ਬਲਕਿ ਸਦਾ ਲਈ ਚੜ੍ਹਦੀ ਕਲਾ ਪ੍ਰਤੀਤ ਕਰਦਾ ਸਾਂ। ਤੇ ਉਹ ਸ਼ਬਦ ਸੀ, ਤਾਤੀ ਵਾਓ ਨਾ ਲੱਗਈ ਪਾਰ ਬ੍ਰਹਮ ਸ਼ਰਣਾਈ, ਚਾਉ ਗਿਰਦ ਹਮਾਰਾ ਰਾਮਕਾਰ ਦੁੱਖ ਲੱਗੈ ਨਾ ਭਾਈ, ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਔਖਦ ਦੀਆ ਏਕਾ ਲਿਵ ਲਾਈ ਰਹਾਉ, ਰਾਖ ਲਈਏ ਤਿਨ ਰੱਖਣ ਹਾਰ ਸਭ ਵਿਆਦ ਮਿਟਾਈ, ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ।